ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀ ਹੈ ਦੁਬਦਾ ਮਾਰ ਨਿਵਾਰੇ।
ਲੋ ਹਜ਼ੂਰ ਕਹਿੰਦੇ ਨੇ ਜੇ ਭਾਈ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਤੇ ਫਿਰ ਆਪਣੇ ਗੁਰੂ ਦੇ ਨਾਲ ਹਮੇਸ਼ਾ ਲਈ ਮਿਲੇ ਰਹੀਏ। ਤੇ ਅੰਮ੍ਰਿਤ ਗਹੀ ਹੈ ਜਿਹੜਾ ਗੁਰੂ ਦਾ ਅੰਮ੍ਰਿਤ ਰੂਪ ਉਪਦੇਸ਼ ਹੈ ਇਹਨੂੰ ਗ੍ਰਹਿਣ ਕਰੀਏ, ਅਥਵਾ ਜੋ ਗੁਰੂ ਵੱਲੋਂ ਦੀਖਿਆ ਮੰਤਰ ਪ੍ਰਾਪਤ ਹੁੰਦਾ ਹੈ ਆਪਣੇ ਗੁਰੂ ਨੂੰ ਮਿਲੇ ਰਹੀਏ ਤੇ ਗੁਰੂ ਦੇ ਬਖਸ਼ੇ ਨਾਮ ਅੰਮ੍ਰਿਤ ਰਸ ਨੂੰ ਗ੍ਰਹਿਣ ਕਰੀਏ, ਉਹਨੂੰ ਮਨ ਵਿੱਚ ਧਾਰਨ ਕਰੀਏ, ਦੁਬਧਾ ਮਾਰ ਨਿਵਾਰੇ ਤੇ ਦੁਬਧਾ ਨੂੰ ਮਾਰ ਕੇ ਨਿਵਿਰਤ ਕਰ ਦੇਈਏ।
ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਜੀਵ ਰੂਪ ਇਸਤਰੀ ਨੇ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਤੇ ਸਗਲੇ ਦੁੱਖ ਵਿਸਾਰੇ ਤੇ ਸਾਰੇ ਦੁੱਖ ਆਪਣੇ ਜਿਹੜੇ ਪਹਿਲੇ ਦੁੱਖ ਸਨ ਵਿਛੋੜੇ ਦੇ ਉਹ ਸਾਰੇ ਹੀ ਵਿਸਾਰੇ ਨਾਸ ਕਰ ਦਿੱਤੇ, ਭੁਲਾ ਦਿੱਤੇ।
ਕਾਮਣ ਪਿਰਹੋ ਭੁੱਲੀ ਜੀਓ ਮਾਇਆ ਮੋਹੇ ਪਿਆਰੇ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਹਨ ਇਹ ਜੀਵ ਰੂਪ ਪਿਸਰੀ ਪਿਰਹੋ ਭੁੱਲੀ ਜੀਓ, ਹੇ ਪਿਆਰੇ ਜੀਓ ਪਤੀ ਵੱਲੋਂ ਭੁੱਲ ਗਈ ਹੈ। ਉਹ ਕਿਉਂ ਭੁੱਲ ਗਈ? ਮਾਇਆ ਮੋਹੇ ਪਿਆਰੇ, ਇਹ ਮਾਇਆ ਦੇ ਮੋਹ ਦੇ ਪਿਆਰ ਵਿੱਚ ਫਸ ਗਈ, ਕਿਉਂਕਿ ਮਾਇਆ ਐਸੀ ਚੀਜ਼ ਹੈ ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਪਾਉ ਦੂਜਾ ਲਾਇਆ। ਇਹ ਮਾਇਆ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਲਾ ਕੇ ਆਦਮੀ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ। ਇਸੇ ਲਈ ਕਾਮਣ ਪਿਰਹੋਂ ਭੁੱਲੀ ਜੀਓ, ਇਹ ਜੀਵ ਰੂਪ ਇਸਤਰੀ ਪਤੀ ਵੱਲੋਂ ਭੁੱਲ ਗਈ ਹੈ ਇਹ ਪਿਆਰੇ ਜੀਓ, ਕਿਉਂਕਿ ਮਾਇਆ ਦੇ ਮੋਹ ਦੇ ਪਿਆਰ ਵਿੱਚ ਫਸ ਗਈ ਹੈ।
ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ।
ਇਹ ਜਿਹੜੀ ਜੀਵ ਰੂਪ ਇਸਤਰੀ ਝੂਠੀ ਹੈ ਇਹ ਝੂਠ ਦੇ ਵਿੱਚ ਲੱਗ ਗਈ ਹੈ ਇਹ ਪਿਆਰੇ ਜੀਓ, ਕੂੜ ਮੁੱਠੀ ਕੂੜਿਆਰੇ, ਇਸ ਨੂੰ ਕੂੜਿਆਰ ਜਾਣ ਕੇ ਤੇ ਫਿਰ ਕੂੜ ਨੇ ਹੀ ਝੂਠ ਨੇ ਹੀ ਲੁੱਟ ਲਿਆ ਹੈ। ਇਹਦਾ ਮਤਲਬ ਇਹ ਹੈ ਮਾਇਆ ਵੀ ਝੂਠੀ ਹੈ, ਸੰਸਾਰ ਵੀ ਝੂਠਾ ਹੈ, ਤੇ ਜਿਹੜਾ ਆਦਮੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੇ ਮੋਹ ਦੇ ਸੁੱਖਾਂ ਦੇ ਵਿੱਚ ਫਸ ਜਾਂਦਾ ਹੈ ਇਹ ਸਭ ਕੁਝ ਝੂਠ ਦਾ ਹੀ ਪਸਾਰਾ ਹੈ, ਤੇ ਜਿਹੜਾ ਇਹਨਾਂ ਦੇ ਨਾਲ ਜੁੜ ਜਾਂਦਾ ਹੈ ਉਹ ਵੀ ਝੂਠਾ ਹੀ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਝੂਠੀ ਝੂਠ ਦੇ ਵਿੱਚ ਲੱਗ ਗਈ ਹੈ, ਇਸੇ ਲਈ ਇਸ ਨੂੰ ਕੂੜਿਆਰ ਜਾਣ ਕੇ ਕੂੜ ਨੇ ਝੂਠ ਨੇ ਹੀ ਲੁੱਟ ਲਿਆ ਹੈ।
ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ।
ਲੋ ਜੇ ਹੁਣ ਚਾਹੁੰਦੀ ਆ ਵੀ ਮੇਰਾ ਜੀਵਨ ਸਫਲ ਹੋ ਜਾਵੇ ਤਾਂ ਸਤਿਗੁਰੂ ਕਹਿੰਦੇ ਨੇ ਕੂੜ ਨਿਵਾਰੇ, ਸਭ ਤੋਂ ਪਹਿਲਾਂ ਝੂਠ ਨੂੰ ਛੱਡ ਦੇਵੇ ਤੇ ਗੁਰਮਤ ਸਾਰੇ ਗੁਰੂ ਦੀ ਮਤ ਨੂੰ ਸੰਭਾਲ ਲਵੇ, ਜੂਏ ਜਨਮ ਨਾ ਹਾਰੇ ਤੇ ਫਿਰ ਵਿਸ਼ਿਆਂ ਦੇ ਜੂਏ ਦੇ ਵਿੱਚ ਆਪਣੇ ਜਨਮ ਨੂੰ ਨਹੀਂ ਹਾਰੇਗੀ।
ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹਉਮੈ ਮਾਰੇ।
ਜਿਹੜੀ ਜੀਵ ਰੂਪ ਇਸਤਰੀ ਗੁਰ ਸ਼ਬਦ ਸੇਵੇ, ਗੁਰੂ ਸ਼ਬਦ ਦੀ ਸੇਵਾ ਕਰਦੀ ਹੈ ਤੇ ਸੱਚ ਸਮਾਵੇ, ਉਹ ਸੱਚ ਰੂਪ ਪਤੀ ਵਿੱਚ ਲੀਨ ਹੋ ਜਾਂਦੀ ਹੈ, ਭਾਵ ਜੋ ਗੁਰੂ ਸ਼ਬਦ ਦੀ ਕਮਾਈ ਕਰੇ ਉਹ ਸੱਚੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੀ ਹੈ। ਪਰ ਕਦੋਂ ਵਿੱਚੋਂ ਹਉਮੈ ਮਾਰੇ? ਜਦੋਂ ਆਪਣੇ ਵਿੱਚੋਂ ਹਉਮੈ ਨੂੰ ਮਾਰ ਦੇਵੇ। ਜਿੰਨਾ ਚਿਰ ਹਉਮੈ ਨਾ ਉਨਾ ਚਿਰ ਤੱਕ ਮਿਲਾਪ ਨਹੀਂ, ਜਦੋਂ ਹਉਮੈ ਦੀ ਦੀਵਾਰ ਢਹਿ ਜਾਂਦੀ ਹੈ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ।
ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿੰਗਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਰੂਪ ਇਸਤਰੀ ਹਰ ਕਾ ਨਾਮ ਹਿਰਦੈ ਵਸਾਏ, ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ ਤੇ ਐਸਾ ਕਰੇ ਸ਼ਿੰਗਾਰੋ, ਤੇ ਫਿਰ ਐਸਾ ਪਾਏ ਦੈਵੀ ਗੁਣਾਂ ਦਾ, ਸ਼ੁਭ ਗੁਣਾਂ ਦਾ ਸ਼ਿੰਗਾਰ ਕਰ ਲਵੇ।
ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਇਸਤਰੀ ਸਹਿਜ ਸਮਾਣੀ, ਉਹ ਸਹਿਜ ਦਾ ਅਰਥ ਹੈ ਵੀ ਉਹ ਸਹਿਜ ਅਵਸਥਾ ਦੁਆਰਾ ਵਾਹਿਗੁਰੂ ਵਿੱਚ ਲੀਨ ਹੋ ਗਈ ਹੈ, ਅਥਵਾ ਸਿੱਧਾ ਹੀ ਅਰਥ ਉਹ ਤੁਰਿਆ ਅਵਸਥਾ ਵਿੱਚ ਲੀਨ ਹੋ ਗਈ ਹੈ। ਜੇ ਸਾਚਾ ਨਾਮ ਆਧਾਰੋ, ਜਿਸਨੂੰ ਸੱਚੇ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ।
ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ।
ਲਹੁਣ ਅਖੀਰਲੇ ਅੰਕ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਮਿਲ ਮੇਰੇ ਪ੍ਰੀਤਮਾ ਜੀਓ, ਐ ਮੇਰੇ ਪਿਆਰੇ ਪਤੀ ਪਰਮੇਸ਼ਰ ਜੀਓ ਤੁਸੀਂ ਸਾਨੂੰ ਮਿਲੋ, ਤੁਧ ਬਿਨ ਖਰੀ ਨਿਮਾਣੀ, ਕਿਉਂਕਿ ਤੁਹਾਡੇ ਬਿਨਾਂ ਮੈਂ ਤੇ ਖਰੀ ਬਹੁਤ ਨਿਮਾਣੀ ਨਿਤਾਣੀ ਹੋਈ ਹੋਈ ਹਾਂ।
ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ।
ਆਏ ਪਤੀ ਪਰਮੇਸ਼ਰ ਜੀਓ, ਤੁਹਾਡੇ ਵਿਛੋੜੇ ਦੇ ਵਿੱਚ ਮੈਨੂੰ ਮਨ ਬੁੱਧੀ ਨੇਤਰਾਂ ਦੇ ਵਿੱਚ ਨੀਂਦ ਵੀ ਨਹੀਂ ਆਉਂਦੀ, ਭਾਵ ਮੇਰੀ ਸਮਾਧੀ ਵੀ ਨਹੀਂ ਲੱਗਦੀ, ਨਾ ਮੇਰੇ ਮਨ ਨੂੰ ਚੈਨ ਹੀ ਮਿਲਦਾ ਹੈ, ਭਾਵੇ ਅੰਨ ਨਾ ਪਾਣੀ। ਇੱਥੋਂ ਤੱਕ ਮੈਨੂੰ ਅੰਨ ਤੇ ਪਾਣੀ ਵੀ ਨਹੀਂ ਪਾਉਂਦਾ, ਕਿਉਂਕਿ ਵਿਛੋੜੇ ਦਾ ਦੁੱਖ ਇੰਨਾ ਮਹਾਨ ਹੁੰਦਾ ਹੈ ਤੇ ਜਦੋਂ ਕਿਸੇ ਨੂੰ ਵਿਛੋੜੇ ਦਾ ਰੋਗ ਲੱਗ ਜਾਵੇ ਤੇ ਫਿਰ ਨਾ ਉਹਨੂੰ ਨੀਂਦ ਆਉਂਦੀ ਹੈ ਤੇ ਨਾ ਹੀ ਉਹਨੂੰ ਖਾਣਾ ਪੀਣਾ ਚੰਗਾ ਲੱਗਦਾ ਹੈ।
ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਬਿਨ ਫਿਰ ਕਿਉਂ ਸੁਖ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਜਗਿਆਸਾ ਤੇ ਆਪਣੀ ਜਿਹੜੀ ਅੰਦਰਲੀ ਅਭਿਲਾਖਾ ਹੈ ਉਹਨੂੰ ਪ੍ਰਗਟਾਉਂਦੇ ਨੇ। ਪਾਣੀ ਅੰਨ ਨਾ ਭਾਵੈ, ਹੇ ਵਾਹਿਗੁਰੂ ਜੀਓ, ਮੈਨੂੰ ਅੰਨ ਪਾਣੀ ਵੀ ਚੰਗਾ ਨਹੀਂ ਲੱਗਦਾ। ਜਾਂ ਮਹਾਂਪੁਰਖ ਪਾਣੀ ਅੰਨ ਦਾ ਅਰਥ ਇਉਂ ਵੀ ਕਰਦੇ ਸਨ ਵੀ ਜਿਹੜਾ ਪਦਾਰਥਾਂ ਦਾ ਪਾਣੀ ਹੈ ਤੇ ਅੰਨ ਦਾ ਅਰਥ ਹੈ ਦਵੈਤ, ਇਹ ਮੈਨੂੰ ਚੰਗੀ ਨਹੀਂ ਲੱਗਦੀ। ਮਰੀਐ ਹਾਵੈ, ਮੈਂ ਤੇ ਹੌਂਕਿਆਂ ਦੇ ਵਿੱਚ ਮਰੀ ਜਾ ਰਹੀ ਹਾਂ, ਬਿਨ ਪਰ ਕਿਉਂ ਸੁੱਖ ਪਾਈਐ। ਬਿਨਾਂ ਪਤੀ ਪਰਮੇਸ਼ਰ ਤੋਂ ਕਿਵੇਂ ਸੁੱਖ ਪ੍ਰਾਪਤ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ।
ਗੁਰੇ ਆ ਗਏ ਕਰੋ ਬੇਨੰਤੀ, ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ।
ਲੋ ਹੁਣ ਅਖੀਰ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੁਣ ਪਹੁੰਚ ਗਏ ਹਾਂ। ਗੁਰ ਆ ਗਏ ਕਰੋ ਬੇਨੰਤੀ, ਵੀ ਅਸੀਂ ਤੇ ਹੁਣ ਸਤਿਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, ਜੇ ਗੁਰ ਭਾਵੈ, ਹਾਂ ਜੇ ਸਤਿਗੁਰੂ ਦੇ ਮਨ ਨੂੰ ਭਾ ਜਾਵੇ ਤਾਂ ਇਹ ਸਾਡੀ ਇੱਛਾ ਸਾਡੀ ਅਭਿਲਾਖਾ ਪੂਰੀ ਹੋ ਸਕਦੀ ਹੈ। ਉਹ ਬੇਨਤੀ ਕੀ ਹੈ? ਜਿਉਂ ਮਿਲੈ ਤਿਵੈ ਮਿਲਾਈਐ। ਇਹ ਵਾਹਿਗੁਰੂ ਜੀ, ਉਹ ਜਿਵੇਂ ਵੀ ਪਰਮੇਸ਼ਰ ਪਤੀ ਮਿਲ ਸਕਦਾ ਉਸੇ ਤਰ੍ਹਾਂ ਤੁਸੀਂ ਮੈਨੂੰ ਮਿਲਾ ਦਿਓ, ਜਿਵੇਂ ਵੀ ਹੋ ਸਕਦਾ ਹੈ, ਜੇ ਉਹਦੀ ਕੋਈ ਸ਼ਰਤ ਹੈ ਮੈਂ ਉਹ ਵੀ ਪੂਰੀ ਕਰ ਸਕਦੀ ਹਾਂ, ਇਸ ਲਈ ਜਿਵੇਂ ਵੀ ਹੋ ਸਕਦਾ ਹੈ ਤੁਸੀਂ ਕਿਰਪਾ ਕਰਕੇ ਮੇਰਾ ਪਤੀ ਮਿਲਾ ਦਿਓ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਅਤੇ ਹੁਣ ਵਿਚੋਲਾ ਜੇ ਵਿੱਚ ਪੈ ਜਾਵੇ ਤਾਂ ਫਿਰ ਜੇ ਕੋਈ ਸ਼ਰਤਾਂ ਵੀ ਹੁੰਦੀਆਂ ਨੇ, ਕਿਉਂਕਿ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਵੀ ਦਾਜ ਦਹੇਜ ਦੀ ਇੱਕ ਬਿਮਾਰੀ ਚੱਲੀ ਹੋਈ ਹੈ, ਕਈ ਵਾਰੀ ਉਹ ਦਾਜ ਦਹੇਜ ਦੇ ਪਿੱਛੇ ਲੱਗ ਕੇ ਦੁਨੀਆਂ ਆਪਣਾ ਕਾਰੋਬਾਰ ਬਰਬਾਦ ਕਰ ਲੈਂਦੀ ਹੈ, ਆਪਣੀ ਇੱਜ਼ਤ ਨੂੰ ਵੀ ਪੱਗ ਨੂੰ ਵੀ ਮਿੱਟੀ ਵਿੱਚ ਰੋਲਦੀ ਹੈ। ਪਰ ਹਜ਼ੂਰ ਕਹਿੰਦੇ ਨੇ ਪਰਮੇਸ਼ਰ ਪਤੀ ਦੇ ਨਾਲ ਜਦੋਂ ਮਿਲਾਪ ਹੋਵੇ ਤਾਂ ਉਹ ਜਿਵੇਂ ਵੀ ਸਤਿਗੁਰੂ ਕਹਿਣ ਉਸੇ ਤਰ੍ਹਾਂ ਹੀ ਮਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਵੀ ਜਿਵੇਂ ਕੋਈ ਵਿਚੋਲਾ ਕੋਈ ਗੱਲ ਕਵੇ ਉਹ ਪੂਰੀ ਕਰਨੀ ਪੈਂਦੀ, ਫਿਰ ਉਹ ਰਿਸ਼ਤਾ ਸਿਰੇ ਚੜ੍ਹਦਾ। ਇਸੇ ਤਰ੍ਹਾਂ ਵੀ ਜੋ ਸਤਿਗੁਰੂ ਕਹਿਣ ਉਹਨਾਂ ਦੀ ਗੱਲ 'ਤੇ ਸਾਨੂੰ ਮਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਉਂ ਬੇਨਤੀ ਕਰਨੀ ਹੈ, ਮਹਾਰਾਜ ਜਿਵੇਂ ਵੀ ਉਹ ਮਿਲ ਸਕਦਾ ਪਰਮੇਸ਼ਰ ਪਤੀ ਉਸੇ ਤਰ੍ਹਾਂ ਸਾਨੂੰ ਮਿਲਾ ਦਿਓ।
ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਆਪਣਾ ਤਾਨ ਮਾਨ ਤਾਨ ਅਤੇ ਸਰਬੰਸ ਗੁਰੂ ਤੋਂ ਵਾਰ ਦਿੱਤਾ, ਆਪੇ ਮੇਲ ਲਏ ਸੁਖਦਾਤਾ, ਅਤੇ ਫਿਰ ਉਹ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਕਰਕੇ ਮੇਲ ਲੈਂਦਾ ਹੈ ਅਤੇ ਆਪ ਮਿਲਿਆ ਘਰ ਆਏ। ਉਹ ਕਿਵੇਂ ਮੇਲ ਲੈਂਦਾ ਹੈ? ਸਤਿਗੁਰੂ ਕਹਿੰਦੇ ਨੇ ਉਹ ਆਪ ਆ ਕੇ, ਬਲਕਿ ਆਪ ਆ ਕੇ ਘਰ ਦੇ ਵਿੱਚ ਮਿਲਦਾ ਹੈ, ਕਿਉਂਕਿ ਇਹ ਇੱਕ ਸਮਾਜਿਕ ਰੀਤ ਵੀ ਹੈ ਨਾ, ਜਦੋਂ ਵਿਆਹ ਹੁੰਦਾ ਹੈ ਅਤੇ ਪਤੀ ਲਾੜਾ ਬਣ ਕੇ ਲੜਕੀ ਦੇ ਘਰ ਆਉਂਦਾ ਹੈ ਔਰ ਉੱਥੇ ਵਿਆਹ ਕਰਵਾ ਕੇ ਫਿਰ ਉਸਨੂੰ ਆਪਣੇ ਘਰ ਲੈ ਜਾਂਦਾ, ਆਪ ਮਿਲਿਆ ਘਰ ਆਏ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ 'ਤੇ ਪ੍ਰਸੰਨ ਹੁੰਦਾ ਹੈ ਅਤੇ ਫਿਰ ਉਹਦੇ ਘਰ ਦੇ ਵਿੱਚ ਆਪ ਚੱਲ ਕੇ ਆਉਂਦਾ, ਆਪ ਮਿਲਿਆ ਘਰ ਆਏ, ਉਹ ਆਪ ਘਰ ਦੇ ਵਿੱਚ ਆ ਕੇ ਮਿਲਦਾ ਹੈ ਅਤੇ ਫਿਰ ਉਹ ਜੀਵ ਰੂਪ ਇਸਤਰੀ ਨੂੰ ਸੁੱਖਾਂ ਦਾ ਦਾਤਾ ਆਪਣੇ ਨਾਲ ਮੇਲ ਲੈਂਦਾ ਹੈ।
ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੈ ਨਾ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜੀਵ ਰੂਪ ਇਸਤਰੀ ਹਮੇਸ਼ਾ ਲਈ ਸੁਹਾਗਣ ਬਣ ਗਈ ਹੈ। ਕਿਉਂ? ਨਾ ਫਿਰ ਮਰੈ ਨਾ ਜਾਏ, ਨਾ ਹੁਣ ਪਰਮੇਸ਼ਰ ਪਤੀ ਨੇ ਕਦੇ ਮਰਨਾ ਹੀ ਹੈ ਅਤੇ ਨਾ ਹੀ ਉਸਨੇ ਕਦੇ ਛੱਡ ਕੇ ਜਾਣਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਧ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪੱਲੀ ਭਗਵੰਤ ਹੈ। ਦੁਨਿਆਵੀ ਪਤੀ ਤਾਂ ਕਈ ਵਾਰੀ ਧੋਖਾ ਵੀ ਦੇ ਸਕਦੇ ਨੇ, ਪਰਮੇਸ਼ਰ ਪਤੀ ਐਸਾ ਨਹੀਂ ਹੈ। ਜਦੋਂ ਇੱਕ ਵਾਰੀ ਕਿਸੇ ਨੂੰ ਮਿਲ ਜਾਵੇ ਨਾ ਕਦੀ ਮਰਦਾ ਹੈ ਨਾ ਹੀ ਕਦੀ ਛੱਡ ਕੇ ਜਾਂਦਾ ਹੈ।
ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਵੇਦੀ ਜੀਓ ਹਰ ਕੈ ਸਹਿਜ ਸੁਭਾਏ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤੀਜੇ ਸ਼ੰਤ ਵਿੱਚ ਉਸੇ ਹੀ ਪ੍ਰਕਰਨ ਨੂੰ ਵਿਸ਼ੇ ਵਸਤੂ ਨੂੰ ਮੁੱਖ ਰੱਖ ਕੇ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਕਾਮਣ ਹਰ ਰਸ ਵੇਦੀ ਜੀਓ, ਇਹ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਰਸ ਦਾ ਅਰਥ ਹੈ ਪ੍ਰੇਮ ਦੇ ਵਿੱਚ ਵਿੰਨੀ ਗਈ ਹੈ। ਇਹ ਪਿਆਰੇ ਜੀਓ ਹਰ ਕੈ ਸਹਿਜ ਸੁਭਾਏ, ਇਸੇ ਲਈ ਇਹ ਹੁਣ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਬਖਸ਼ੇ ਸ਼ਾਂਤ ਸੁਭਾਅ ਦੇ ਵਿੱਚ ਟਿਕ ਗਈ ਹੈ।
ਮਨ ਮੋਹਨ ਮੋਹੇ ਲਿਆ ਜੀਓ ਦੁਬਦਾ ਸਹਿਜ ਸਮਾਏ।
ਕਿਉਂਕਿ ਜੀਵ ਰੂਪ ਇਸਤਰੀ ਦੇ ਮਨ ਨੂੰ ਉਸ ਮੋਹਨ ਮਨ ਨੂੰ ਮੋਹਿਤ ਕਰਨ ਵਾਲੇ ਪਰਮੇਸ਼ਰ ਨੇ ਮੋਹ ਲਿਆ ਇਹ ਪਿਆਰੇ ਜੀਓ ਦੁਬਦਾ ਸਹਿਜ ਸਮਾਏ, ਤੇ ਜਿਹੜੀ ਮਨ ਦੀ ਦੁਬਦਾ ਸੀ ਦੁਬਦਾ ਬੋਰੀ ਮਨ ਬੋਰ ਆਇਆ ਤੇ ਹੁਣ ਸਹਿਜ ਸਮਾਏ ਦੁਬਦਾ ਜਿਹੜੀ ਸੀ ਉਹ ਸੁਤੇ ਸਿੱਧ ਹੀ ਸਮਾਏ ਲੀਨ ਹੋ ਗਈ ਹੈ।
ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀਵ ਰੂਪ ਇਸਤਰੀ ਦੀ ਦੁਬਦਾ ਸਹਿਜ ਸਮਾਏ ਸੁਤੇ ਸਿੱਧ ਹੀ ਲੀਨ ਹੋ ਜਾਂਦੀ ਹੈ। ਕਦੋਂ? ਕਾਮਣ ਵਰ ਪਾਏ, ਜਦੋਂ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇ ਫਿਰ ਸਾਰੀ ਦੁਬਦਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਪਰ ਮਿਲਾਪ ਕਿਵੇਂ ਹੁੰਦਾ? ਗੁਰਮਤੀ ਰੰਗ ਲਾਏ। ਹਜ਼ੂਰ ਕਹਿੰਦੇ ਜਦੋਂ ਗੁਰੂ ਦੀ ਮਤ ਦੇ ਨਾਲ ਰੰਗ ਪ੍ਰੇਮ ਲਾ ਲਵੇ ਭਾਵ ਗੁਰੂ ਦੀ ਸਿੱਖਿਆ ਨਾਲ ਪ੍ਰੇਮ ਜੁੜ ਜਾਵੇ ਫਿਰ ਜੀਵ ਰੂਪ ਇਸਤਰੀ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ਇਹੋ ਸਰੀਰ ਕੂੜ ਕੁਸਤ ਭਰਿਆ ਗਲ ਤਾਈ ਪਾਪ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਦਾ ਸਰੀਰ ਹੈ ਇਹ ਕੂੜ ਤੇ ਕੁਸਤ ਦਾ ਅਰਥ ਹੈ ਉਲਟੇ ਹੱਠ ਦੇ ਨਾਲ ਭਰਿਆ ਹੋਇਆ ਹੈ। ਕੁਸਤ ਕਹਿੰਦੇ ਨੇ ਇੱਕ ਤਾਂ ਝੂਠ ਬੋਲਣਾ ਤੇ ਫਿਰ ਝੂਠ ਬੋਲ ਕੇ ਉਹਦੇ ਉੱਤੇ ਅੜ ਜਾਣਾ, ਝਗੜਾ ਕਰਨਾ, ਇਹਨੂੰ ਕਹਿੰਦੇ ਕੁਸਤ। ਵੀ ਹੋਰ ਖੋਟਾ ਝੂਠ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਝੂਠ ਤੇ ਕੁਸਤ ਉਲਟੇ ਹੱਠ ਦੇ ਨਾਲ ਭਰਿਆ ਹੋਇਆ ਹੈ। ਕਿੱਥੋਂ ਤੱਕ ਭਰਿਆ ਹੋਇਆ? ਗਲਤ ਆਈ ਐਨ ਗਲ ਤੱਕ ਨੱਕੋ ਨੱਕ ਭਰਿਆ ਹੋਇਆ ਹੈ ਪਾਪ ਕਮਾਏ, ਤੇ ਇਸੇ ਲਈ ਜੀਵ ਰੂਪ ਇਸਤਰੀ ਇਹ ਪਾਪ ਕਰ ਰਹੀ ਹੈ। ਜਿਹਦਾ ਸਰੀਰ ਕੂੜ ਤੇ ਕੁਸਤ ਨਾਲ ਭਰਿਆ ਹੋਵੇ ਤੇ ਫਿਰ ਉਹ ਹਮੇਸ਼ਾ ਲਈ ਪਾਪ ਹੀ ਕਰਦੀ ਰਹਿੰਦੀ ਹੈ। ਦੂਜਾ ਇਹਦਾ ਪਾਠ ਗਲਤਾਈ ਇਕੱਠਾ ਵੀ ਕੀਤਾ ਹੈ। ਇਹ ਉਹ ਸਰੀਰ ਕੂੜ ਕੁਸਤ ਭਰਿਆ ਗਲਤਾਈ ਪਾਪ ਕਮਾਏ, ਇਹ ਜਿਹੜਾ ਸਾਡਾ ਸਰੀਰ ਹੈ ਕੂੜ ਤੇ ਕੁਸਤ ਨਾਲ ਭਰਿਆ ਹੋਇਆ ਹੈ ਤੇ ਗਲਤਾਈ ਪਾਪ ਕਮਾਏ। ਪਾਪ ਕਰ ਕਰਕੇ ਗਲਤਾਈ ਦਾ ਅਰਥ ਹੈ ਪਾਪਾਂ ਦੇ ਵਿੱਚ ਗਲਤਾਨ ਹੋ ਰਿਹਾ ਹੈ, ਪਾਪਾਂ ਦੇ ਵਿੱਚ ਡੁੱਬਿਆ ਪਿਆ ਹੈ।
ਗੁਰਮੁਖ ਭਗਤ ਜਿਤ ਸਹਿਜ ਧੁਨੀ ਉਪਜੈ ਬਿਨ ਭਗਤੀ ਮੈਲ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਭਗਤ ਜਿਹੜੀ ਗੁਰਮੁਖ ਭਗਤੀ ਹੈ, ਗੁਰਮੁਖ ਭਗਤੀ ਉਸ ਨੂੰ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਤਰੀਕੇ ਦੇ ਅਨੁਸਾਰ ਕੀਤੀ ਜਾਵੇ। ਹਜ਼ੂਰ ਕਹਿੰਦੇ ਨੇ ਜਿਹੜੀ ਗੁਰਮੁਖ ਭਗਤੀ ਹੈ ਉਹਨੂੰ ਕਰਨਾ ਚਾਹੀਦਾ ਹੈ। ਗੁਰਮੁਖ ਭਗਤ ਜੇ ਸਹਿਜ ਧੁਨ ਉਪਜੈ, ਗੁਰਮੁਖ ਭਗਤੀ ਕਰਨ ਦੇ ਨਾਲ ਤੇ ਜਿਹੜੀ ਸਹਿਜ ਧੁਨੀ ਪ੍ਰਗਟ ਹੋ ਜਾਂਦੀ। ਇਹਦਾ ਮਤਲਬ ਇਹ ਹੈ ਜਿਹੜੇ ਗੁਰਾਂ ਦੁਆਰਾ ਭਗਤੀ ਕਰਦੇ ਨੇ, ਸੇਵਾ ਸਿਮਰਨ ਕਰਦੇ ਹਨ ਤੇ ਫਿਰ ਗੁਰੂ ਗੁਰਮੁਖ ਭਗਤੀ ਕਰਨ ਦੇ ਨਾਲ ਜਿਤ ਸਹਿਜ ਧੁਨ ਉਪਜੈ, ਜਿਸ ਕਰਕੇ ਸਹਿਜ ਧੁਨੀ ਉਸ ਨਾਮ ਦੀ ਮਦਰ ਧੁਨੀ ਸਾਡੇ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਬਿਨ ਭਗਤੀ ਮੈਲ ਨਾ ਜਾਏ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਗਤੀ ਤੋਂ ਬਿਨਾਂ ਕਦੇ ਸਾਡੇ ਮਨ ਦੀ ਮੈਲ ਨਹੀਂ ਦੂਰ ਹੋ ਸਕਦੀ, ਭਗਤੀ ਤਾਂ ਕਰਨੀ ਹੀ ਪਵੇਗੀ। ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ ਕਿ ਭਗਤੀ ਤੋਂ ਬਿਨਾਂ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ। ਭਗਤੀ ਤੋਂ ਬਿਨਾਂ ਵਾਹਿਗੁਰੂ ਕਦੀ ਪ੍ਰਸੰਨ ਨਹੀਂ ਹੁੰਦਾ ਤੇ ਚਾਹੇ ਮਨੁੱਖ ਦੇ ਵਿੱਚ ਉਹ ਕਿੰਨੇ ਵੀ ਗੁਣ ਹੋਣ ਪਰ ਕਦੀ ਵਾਹਿਗੁਰੂ ਉਹਨਾਂ ਗੁਣਾਂ ਤੇ ਧਿਆਉਂਦਾ ਨਹੀਂ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ, ਇਹਨਾਂ ਬਾਹਰਲੀਆਂ ਗੱਲਾਂ ਤੇ ਵਾਹਿਗੁਰੂ ਨਹੀਂ ਧਿਆਉਂਦਾ। ਜਿਹਦੇ ਅੰਦਰ ਭਗਤੀ ਹੁੰਦੀ, ਭਗਤੀ ਦਾ ਸੰਬੰਧ ਸਾਡੇ ਹਿਰਦੇ ਨਾਲ ਹੈ, ਭਗਤੀ ਹਿਰਦੇ ਵਿੱਚੋਂ ਪੈਦਾ ਹੁੰਦੀ, ਪ੍ਰੇਮ ਹਿਰਦੇ ਵਿੱਚੋਂ ਪ੍ਰਗਟ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਬਿਨਾਂ ਭਗਤੀ ਤੋਂ ਮੈਲ ਨਹੀਂ ਜਾ ਸਕਦੀ ਤੇ ਜਿੰਨਾ ਚਿਰ ਮੈਲ ਨਹੀਂ ਜਾਂਦੀ ਤੇ ਓਨਾ ਚਿਰ ਨਾਮ ਦੀ ਸਹਿਜ ਧੁਨੀ ਅੰਦਰ ਪ੍ਰਗਟ ਨਹੀਂ ਹੋ ਸਕਦੀ ਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ।
ਨਾਨਕ ਕਾਮਣ ਪ੍ਰਹਿ ਪਿਆਰੀ ਵਿੱਚੋਂ ਆਪ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ, ਵਿੱਚੋਂ ਆਪ ਗਵਾਏ, ਜਿਹੜੀ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦੇਵੇ, ਭਾਵ ਸਭ ਕੁਝ ਵਾਹਿਗੁਰੂ ਪਰਮੇਸ਼ਰ ਨੂੰ ਨਿਵੇਦਨ ਕਰ ਦੇਵੇ ਤੇ ਨਾਲ ਇਹ ਆਖੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਉਹ ਜੀਵ ਰੂਪ ਇਸਤਰੀ ਪਤੀ ਨੂੰ ਪਿਆਰੀ ਲੱਗ ਸਕਦੀ ਹੈ।
ਕਾਮਣ ਪਿਰ ਪਾਇਆ ਜੀਉ ਗੁਰ ਕੈ ਪਾਏ ਪਿਆਰੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਉ, ਜੀਵ ਰੂਪ ਇਸਤਰੀ ਨੇ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਕਿਵੇਂ? ਗੁਰ ਕੈ ਪਾਏ ਪਿਆਰੇ, ਗੁਰੂ ਦੇ ਪ੍ਰੇਮ ਦੇ ਵਿੱਚ ਪਿਆਰ ਕਰਕੇ, ਜਾਂ ਗੁਰ ਕੈ ਪਾਏ ਪਿਆਰੇ, ਗੁਰੂ ਦੇ ਪਾਏ ਦਾ ਅਰਥ ਹੈ ਅਨੁਸਾਰ ਹੋ ਕੇ, ਭਾਵ ਗੁਰੂ ਦੀ ਆਗਿਆ ਮੰਨ ਕੇ ਤੇ ਗੁਰੂ ਦੇ ਨਾਲ ਪਿਆਰ ਕਰਕੇ ਇਸ ਜੀਵ ਰੂਪ ਇਸਤਰੀ ਨੇ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਰਹਿਣ ਸੁਖ ਸੁਤੀ ਜੀਉ ਅੰਤਰ ਉਰਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰਹਿਣ ਸੁਖ ਸੁਤੀ ਜੀਉ। ਹੇ ਪਿਆਰੇ ਜੀਉ, ਹੁਣ ਇਹ ਆਪਣੀ ਅਵਸਥਾ ਰੂਪੀ ਰਾਤ ਦੇ ਵਿੱਚ ਸੁਖ ਨਾਲ ਸੌਂ ਜਾਂਦੀ ਹੈ, ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਫਿਰ ਇਹ ਜੀਵ ਰੂਪ ਇਸਤਰੀ ਸੁਖ ਦੀ ਨੀਂਦ ਸੌਂ ਜਾਂਦੀ ਹੈ। ਇਹਦੀ ਸਾਰੀ ਅਵਸਥਾ ਦੇ ਵਿੱਚ ਇੱਕ ਮਹਾਨ ਸੁਖ ਤੇ ਇੱਕ ਮਹਾਨ ਆਨੰਦ ਬਣ ਜਾਂਦਾ ਹੈ।
ਅੰਤਰ ਉਰਧਾਰੇ ਮਿਲੀਐ ਪਿਆਰੇ ਅਨਦਿਨ ਦੁੱਖ ਨਿਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਅੰਤਰ ਉਰਧਾਰੇ, ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ, ਮਿਲੀਐ ਪਿਆਰੇ, ਤੇ ਫਿਰ ਉਹ ਆਪਣੇ ਪਿਆਰੇ ਪਤੀ ਨੂੰ ਮਿਲ ਸਕਦੀ ਹੈ। ਅਨਦਿਨ ਦੁੱਖ ਨਿਵਾਰੇ, ਤੇ ਫਿਰ ਰਾਤ ਦਿਨ ਦੇ ਸਾਰੇ ਦੁੱਖ ਵੀ ਉਹ ਨਿਵਰਤ ਕਰ ਲੈਂਦੀ ਹੈ। ਅਥਵਾ ਅੰਤਰ ਉਰਧਾਰੇ ਮਿਲੀਐ ਪਿਆਰੇ ਅਨਦਿਨ ਦੁੱਖ ਨਿਵਾਰੇ, ਵੀ ਜਦੋਂ ਅਸੀਂ ਆਪਣੇ ਅੰਦਰ ਵਾਹਿਗੁਰੂ ਪਰਮੇਸ਼ਰ ਪਤੀ ਦੇ ਪਿਆਰ ਨੂੰ ਅਥਵਾ ਉਸਦੇ ਨਾਮ ਨੂੰ ਧਾਰਨ ਕਰ ਲਈਏ, ਇਸ ਢੰਗ ਦੇ ਨਾਲ ਪਿਆਰੇ ਪਤੀ ਪਰਮੇਸ਼ਰ ਨੂੰ ਮਿਲੀਦਾ ਹੈ, ਤੇ ਜਦੋਂ ਉਹ ਮਿਲ ਜਾਵੇ ਅਨਦਿਨ ਦੁੱਖ ਨਿਵਾਰੇ, ਉਹ ਰਾਤ ਦਿਨ ਦੇ ਸਾਰੇ ਦੁੱਖ ਮੇਟ ਦਿੰਦਾ ਹੈ।
ਅੰਤਰ ਮਹਿਲ ਫਿਰ ਰਾਵੇ ਕਾਮਣ ਗੁਰਮਤੀ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਜੇ ਗੁਰਮਤਿ ਦੀ ਵਿਚਾਰ ਕਰੇ, ਅੰਤਰ ਮਹਿਲ ਫਿਰ ਰਾਵੇ ਕਾਮਣ, ਫਿਰ ਇਹ ਜੀਵ ਰੂਪ ਇਸਤਰੀ ਆਪਣੇ ਅੰਦਰ ਹੀ ਉਸ ਪਤੀ ਪਰਮੇਸ਼ਰ ਦੇ ਮਹਿਲ ਵਿੱਚ ਪਹੁੰਚ ਕੇ ਭਾਵ ਸਹਿਜ ਅਵਸਥਾ ਵਿੱਚ ਜਾ ਕੇ ਉਸ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣ ਸਕਦੀ ਹੈ, ਪਰ ਨਾਲ ਗੁਰਮਤਿ ਦੀ ਵਿਚਾਰ ਕਰਨੀ ਪੈਂਦੀ ਹੈ। ਜਦੋਂ ਗੁਰਮਤਿ ਦੀ ਵਿਚਾਰ ਕਰਕੇ ਜੀਵ ਰੂਪ ਇਸਤਰੀ ਆਪਣੇ ਅੰਦਰ ਹੀ ਵਾਹਿਗੁਰੂ ਦੇ ਮਹਿਲ ਨੂੰ ਪ੍ਰਾਪਤ ਕਰ ਲਵੇ, ਤੇ ਫਿਰ ਹੀ ਉਸ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣ ਸਕਦੀ ਹੈ।
ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਨੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ। ਇਸਨੇ ਦਿਨ ਰਾਤ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਪੀਤਾ ਹੈ, ਤੇ ਦੁਬਦਾ ਮਾਰਨ ਵਾਰੇ, ਜਿਹੜੀ ਦੁਬਦਾ ਸੀ ਉਸ ਨੂੰ ਮਾਰ ਕੇ ਨਿਵਰਤ ਕਰ ਦਿੱਤਾ, ਕਿਉਂਕਿ ਜਦੋਂ ਅੰਮ੍ਰਿਤ ਨਾਮ ਦੀ ਅੰਦਰ ਪ੍ਰੀਤੀ ਜਿਗਿਆਸਾ ਪੈਦਾ ਹੋ ਜਾਂਦੀ ਹੈ, ਫਿਰ ਉਹ ਨਾਮ ਦਾ ਰਸ ਐਸਾ ਰਸ ਹੈ ਜਿਹਦੇ ਵਿੱਚ ਸਾਰੀ ਦੁਬਦਾ ਖਤਮ ਹੋ ਜਾਂਦੀ ਹੈ। ਜਿਵੇਂ ਕਈ ਆਦਮੀ ਕਈ ਨਸ਼ਿਆਂ ਦਾ ਪ੍ਰਯੋਗ ਕਰਦੇ ਨੇ, ਉਹ ਕਹਿੰਦੇ ਨੇ ਵੀ ਸਾਨੂੰ ਦੁੱਖ ਭੁੱਲ ਜਾਂਦਾ, ਪਰ ਹਜ਼ੂਰ ਕਹਿੰਦੇ ਅੰਮ੍ਰਿਤ ਛੱਕ ਕੇ ਵੇਖੋ, ਅੰਮ੍ਰਿਤ ਨਾ ਪੀਆ ਦਿਨ ਰਾਤੀ। ਆਹ ਜਿਹੜੇ ਲੋਕ ਨਸ਼ਿਆਂ ਦਾ ਸੇਵਨ ਕਰਦੇ ਨੇ, ਕੋਈ ਸ਼ਰਾਬ ਪੀਂਦਾ, ਕੋਈ ਹੋਰ ਅਮਲ ਖਾਂਦਾ ਹੈ, ਇਹਦਾ ਮਤਲਬ ਇਹ ਹੈ ਵੀ ਉਹ ਵਕਤੀ ਆਪਣੇ ਦੁੱਖ ਨੂੰ ਭੁਲਾਉਣ ਦਾ ਯਤਨ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਤੁਸੀਂ ਸਦਾ ਲਈ ਦੁੱਖ ਮੇਟਣਾ ਚਾਹੁੰਦੇ ਹੋ ਤੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਓ। ਉਹਨਾਂ ਗੁਰਮੁਖਾਂ ਨੇ ਦਿਨ ਰਾਤ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਤਾ ਤੇ ਦੁਬਦਾ ਨੂੰ ਮਾਰ ਕੇ ਨਿਵਰਤ ਕਰ ਦਿੱਤਾ ਹੈ।
ਨਾਨਕ ਸੱਚ ਮਿਲੀ ਸੋਹਾਗਣ ਗੁਰ ਕੈ ਹੇਤ ਅਪਾਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਵੀ ਉਹ ਸੱਚ ਨੂੰ ਮਿਲ ਗਈ ਹੈ ਤੇ ਸੁਹਾਗਣ ਬਣ ਗਈ। ਗੁਰ ਕੈ ਹੇਤ ਅਪਾਰੇ, ਕਿਉਂਕਿ ਉਸਨੇ ਗੁਰੂ ਦੇ ਨਾਲ ਅਪਾਰੇ ਦਾ ਅਰਥ ਹੈ ਅਥਾਹ ਪ੍ਰੇਮ ਕੀਤਾ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਜਿੰਨਾ ਅਸੀਂ ਸਤਿਗੁਰੂ ਦੇ ਨਾਲ ਵੱਧ ਪਿਆਰ ਕਰਾਂਗੇ ਅਤੇ ਓਨਾ ਹੀ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਹੋਵਾਂਗੇ। ਇਸੇ ਲਈ ਗੁਰੂ ਦੇ ਨਾਲ ਅਥਾਹ ਪਿਆਰ ਕਰਕੇ ਅਤੇ ਜਿਹੜੀ ਜੀਵ ਰੂਪ ਇਸਤਰੀ ਸੀ ਵੀ ਉਹ ਸੁਹਾਗਣ ਹੋ ਕੇ ਸੱਚ ਦੇ ਨਾਲ ਮਿਲ ਗਈ ਹੈ।
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸਿਗਾਰੇ। ਇਹ ਹੁਣ ਜੀਵ ਰੂਪ ਇਸਤਰੀ ਦੀ ਫਰਿਆਦ ਹੈ, ਇੱਕ ਪ੍ਰਾਰਥਨਾ ਹੈ। ਕੀ ਕਹਿੰਦੀ ਹੈ? ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ। ਐ ਮੇਰੇ ਅਤੀ ਪਿਆਰੇ ਪ੍ਰੀਤਮ ਪਤੀ ਪਰਮੇਸ਼ਰ ਜੀਉ, ਤੁਸੀਂ ਮੇਰੇ 'ਤੇ ਦਇਆ ਕਰੋ, ਤਰਸ ਕਰੋ, ਰਹਿਮ ਕਰੋ, ਤੁਸੀਂ ਮੇਰੇ ਕੋਲ ਆ ਜਾਵੋ।
ਸੱਚ ਸ਼ਬਦ ਸਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ।
ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸਵਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪੀ ਕਾਮਣ ਇਸਤਰੀ ਬਿਨੋ ਕਰੇ ਜੀਉ, ਉਹ ਬੇਨਤੀ ਕਰਦੀ ਹੈ ਇਹ ਪਿਆਰੇ ਜੀਉ ਸੱਚ ਸ਼ਬਦ ਸਿੰਗਾਰੇ ਅਤੇ ਨਾਲ ਸੱਚੇ ਸ਼ਬਦ ਦੁਆਰਾ ਸ਼ਿੰਗਾਰ ਕਰਕੇ। ਸ਼ਿੰਗਾਰ ਕਿਹੜਾ ਕਰਨਾ ਹੈ? ਸੱਚੇ ਸ਼ਬਦ ਦੁਆਰਾ ਦੈਵੀ ਗੁਣ ਧਾਰਨ ਕਰਕੇ, ਅਥਵਾ ਸੱਚੇ ਸ਼ਬਦ ਦੁਆਰਾ ਜੋ ਗੁਰਮਤ ਦੇ ਸਾਧਨ ਨੇ ਉਹਨਾਂ ਨੂੰ ਧਾਰਨ ਕਰਕੇ, ਇਸ ਦੈਵੀ ਗੁਣਾਂ ਦਾ ਅਥਵਾ ਸਾਧਨਾਂ ਦਾ ਸ਼ਿੰਗਾਰ ਕਰਕੇ, ਸੇਵਾ ਭਗਤੀ ਗਿਆਨ ਦਾ ਸ਼ਿੰਗਾਰ ਕਰਕੇ ਫਿਰ ਉਹ ਬੇਨਤੀ ਕਰਦੀ ਹੈ ਵੀ ਹੇ ਪਰਮੇਸ਼ਰ ਪਤੀ ਜੀਉ, ਤੁਸੀਂ ਆ ਕੇ ਮੈਨੂੰ ਮਿਲੋ। ਇਸ ਢੰਗ ਦੇ ਨਾਲ ਜੀਵ ਰੂਪੀ ਇਸਤਰੀ ਵੱਲੋਂ ਅਰਦਾਸ ਬੇਨਤੀ ਹੈ।
ਸੱਚ ਸ਼ਬਦ ਸਿਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਸ਼ਬਦ ਸਿਗਾਰੇ, ਸੱਚੇ ਸ਼ਬਦ ਦੁਆਰਾ ਸ਼ੁਭ ਗੁਣਾਂ ਦਾ, ਸੇਵਾ ਭਗਤੀ ਦਾ ਸ਼ਿੰਗਾਰ ਕਰਕੇ ਜਦੋਂ ਜੀਵ ਰੂਪ ਇਸਤਰੀ ਹਉ ਮੈਂ ਮਾਰੇ ਹਉ ਮੈਂ ਨੂੰ ਮਾਰ ਦਿੰਦੀ ਹੈ ਅਤੇ ਗੁਰਮੁਖ ਕਾਰਜ ਸਵਾਰੇ, ਅਤੇ ਫਿਰ ਭਾਈ ਉਹ ਗੁਰੂ ਦੁਆਰਾ ਆਪਣੇ ਸਾਰੇ ਕਾਰਜ ਵੀ ਸਵਾਰ ਲੈਂਦੀ ਹੈ।
ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੁਗਾਂ ਜੁਗਾਂ ਦੇ ਵਿੱਚ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਸੱਚਾ ਵਸ ਰਿਹਾ ਹੈ, ਬੂਝੈ ਗੁਰ ਵਿਚਾਰੇ, ਪਰ ਇਸ ਗੱਲ ਨੂੰ ਉਹ ਸਮਝਦਾ ਹੈ ਜਿਹੜਾ ਗੁਰੂ ਦੀ ਵਿਚਾਰ ਕਰੇ, ਜਿਹੜਾ ਗੁਰੂ ਦੇ ਪਾਸੋਂ ਵਿਚਾਰ ਪ੍ਰਾਪਤ ਕਰ ਲਵੇ ਉਹ ਇਸ ਗੱਲ ਨੂੰ ਸਮਝਦਾ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਲੇ ਬਾਣੀ ਦੇ ਵਿੱਚ ਇੱਕ ਬਹੁਤ ਸੁੰਦਰ ਉਦਾਹਰਣ ਦੇ ਕੇ ਸਮਝਾਇਆ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਜਿਵੇਂ ਰੁੱਤਾਂ ਅਨੇਕਾਂ ਨੇ, ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਸੂਰਜ ਤਾਂ ਇੱਕ ਹੀ ਹੁੰਦਾ ਹੈ। ਇਸੇ ਤਰ੍ਹਾਂ ਯੁੱਗ ਬਦਲਦੇ ਰਹਿੰਦੇ ਨੇ, ਜ਼ਮਾਨੇ ਬਦਲਦੇ ਰਹਿੰਦੇ ਨੇ, ਪਰ ਵਾਹਿਗੁਰੂ ਪਰਮੇਸ਼ਰ ਇੱਕ ਹੀ ਰਹਿੰਦਾ ਹੈ। ਇਉਂ ਜਿਹੜੀ ਜੀਵ ਰੂਪ ਇਸਤਰੀ ਬੂਝੈ ਗੁਰ ਵਿਚਾਰੇ, ਗੁਰੂ ਦੀ ਵਿਚਾਰ ਰਾਹੀਂ ਇਸ ਗੱਲ ਨੂੰ ਸਮਝਦੀ ਹੈ, ਉਹਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਸਾਰੇ ਯੁਗਾਂ ਯੁਗਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਹੈ। ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਵੀ ਸਾਰੇ ਯੁਗਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ।
ਮਨਮੁਖ ਕਾਮ ਵਿਆਪੀ ਮੋਹੇ ਸੰਤਾਪੀ ਕਿਸੇ ਆ ਗਏ ਜਾਏ ਪੁਕਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਮਨਮੁਖ ਇਸਤਰੀ ਹੈ, ਕਾਮ ਵਿਆਪੀ, ਉਹ ਕਾਮ ਵਾਸ਼ਨਾ ਦੇ ਵਿੱਚ ਵਿਆਪੀ ਦਾ ਅਰਥ ਹੈ ਗ੍ਰਸੀ ਹੋਈ, ਮੋਹੇ ਸੰਤਾਪੀ, ਉਹ ਮਾਇਆ ਦੇ ਮੋਹ ਦੇ ਵਿੱਚ ਸੰਤਾਪੀ ਦਾ ਅਰਥ ਹੈ ਵੀ ਬੜੀ ਉਹ ਸੰਤਾਪ ਭੋਗਦੀ, ਬੜਾ ਕਸ਼ਟ ਭੋਗਦੀ ਰਹਿੰਦੀ ਹੈ। ਕਿਸ ਆਗੇ ਜਾਏ ਪੁਕਾਰੇ, ਜਿਹੜੀ ਮਨਮੁਖ ਇਸਤਰੀ ਹੈ, ਆਪਣੇ ਮਨ ਦੇ ਪਿੱਛੇ ਲੱਗਣ ਵਾਲੀ ਹੈ, ਮੂੜ ਮਤ ਵਾਲੀ ਹੈ, ਹੁਣ ਉਹ ਕਿਸ ਅੱਗੇ ਜਾ ਕੇ ਫਰਿਆਦ ਕਰੇ?
ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤਿ ਪਿਆਰੇ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਬਿਨਾ ਅਤਿ ਪਿਆਰੇ ਸਤਿਗੁਰੂ ਦੇ ਪਾਸ ਜਾਣ ਤੋਂ ਹੋਰ ਕੋਈ ਚਾਰਾ ਨਹੀਂ ਹੈ। ਜਿਹੜੀ ਮਨਮੁਖ ਇਸਤਰੀ ਹੈ, ਭਾਵ ਉਹ ਰੂਹ ਜੋ ਆਪਣੇ ਮਨ ਦੇ ਪਿੱਛੇ ਤੁਰਦੀ ਹੈ, ਆਪ ਹੁਦਰੀਆਂ ਕਰਦੀ ਹੈ, ਉਸਨੂੰ ਇਹ ਆਪਣੀ ਮਨ ਦੀ ਮਤ ਛੱਡ ਕੇ, ਮਨ ਦਾ ਹੱਟ ਛੱਡ ਕੇ, ਮਨ ਦੀ ਖੋਟੀ ਮਤ ਛੱਡ ਕੇ ਅਤੇ ਗੁਰੂ ਦੀ ਸ਼ਰਨ ਵਿੱਚ ਆ ਜਾਣਾ ਚਾਹੀਦਾ ਹੈ। ਨਹੀਂ ਤਾਂ ਸਤਿਗੁਰੂ ਕਹਿੰਦੇ ਨੇ, ਨਾਨਕ ਮਨਮੁਖ ਥਾਉ ਨਾ ਪਾਏ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ, ਉਹ ਪਰਮੇਸ਼ਰ ਦੇ ਘਰ ਦੇ ਵਿੱਚ ਕਦੇ ਥਾਂ ਨਹੀਂ ਪ੍ਰਾਪਤ ਕਰ ਸਕਦੀ। ਹਾਂ, ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਬਿਨ ਗੁਰ ਅਤ ਪਿਆਰੇ, ਅਤਿ ਪਿਆਰੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਕਦੇ ਵੀ ਵਾਹਿਗੁਰੂ ਦੇ ਘਰ ਦੇ ਵਿੱਚ ਥਾਂ ਨਹੀਂ ਮਿਲ ਸਕਦੀ।
ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ ਫਿਰ ਅਗਮ ਅਪਾਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਜੀਵ ਰੂਪ ਮੁੰਦ ਇਸਤਰੀ ਹੈ, ਇਆਣੀ ਦਾ ਅਰਥ ਹੈ, ਇਹ ਬੜੀ ਨਾਦਾਨ ਹੈ, ਨਾਸਮਝ ਹੈ, ਅਤੇ ਬੜੀ ਭੋਲੀ ਵੀ ਹੈ, ਅਤੇ ਨਿਗੁਣੀਆਂ ਦਾ ਅਰਥ ਹੈ ਗੁਣਾਂ ਤੋਂ ਸੱਖਣੀ ਹੈ। ਹੇ ਪਿਆਰੇ ਜੀਓ, ਫਿਰ ਅਗਮ ਅਪਾਰਾ, ਉਹ ਪਰਮੇਸ਼ਰ ਪਤੀ, ਉਹ ਅਗਮ ਅਪਾਰ ਹੈ। ਅਗਮ ਕਹਿੰਦੇ ਨੇ ਮਨ ਦੀ ਗਮਤਾ ਤੋਂ ਪਰੇ, ਅਤੇ ਅਪਾਰਾ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ।
ਆਪੇ ਮੇਲ ਮਿਲੀ ਹੈ ਜੀਓ ਆਪੇ ਬਖਸ਼ਣ ਹਾਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪੇ ਮੇਲ ਮਿਲ ਗਿਆ ਜੀਓ। ਹੇ ਪਿਆਰੇ ਜੀਓ, ਉਸ ਵਾਹਿਗੁਰੂ ਪਰਮੇਸ਼ਰ ਦੇ ਮੇਲ ਵਿੱਚ ਜੇ ਆਪ ਹੀ ਵਾਹਿਗੁਰੂ ਪਰਮੇਸ਼ਰ ਮਿਲਾਵੇ ਤਾਂ ਮਿਲੀਦਾ ਹੈ ਆਪੇ ਬਖਸ਼ਣ ਹਾਰਾ। ਕਿਉਂਕਿ ਉਹ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ, ਉਹ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ। ਜਿਹੜਾ ਇੱਕ ਵਾਰੀ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਅਰਦਾਸ ਕਰ ਦੇਵੇ, ਹੇ ਵਾਹਿਗੁਰੂ ਜੀ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਪਾਵੋ ਡੁੱਬਦੇ ਪੱਥਰ ਤਾਰੇ, ਤੇ ਵਾਹਿਗੁਰੂ ਸਾਰੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ।
ਅਵਗਣ ਬਖਸ਼ਣ ਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਵਗਣ ਬਖਸ਼ਣ ਹਾਰਾ, ਉਹ ਵਾਹਿਗੁਰੂ ਸਾਰੇ ਔਗਣਾਂ ਨੂੰ ਬਖਸ਼ਣ ਵਾਲਾ ਹੈ, ਸਾਰੇ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਹੈ। ਕਾਮਣ ਕੰਤ ਪਿਆਰਾ, ਉਹ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਬਹੁਤ ਹੀ ਪਿਆਰਾ ਲੱਗਦਾ ਹੈ। ਘਟ ਘਟ ਰਹੇ ਆ ਸਮਾਈ, ਅਤੇ ਫਿਰ ਉਹ ਹੈ ਕਿੱਥੇ? ਹਜ਼ੂਰ ਕਹਿੰਦੇ ਸਭ ਘਟਾਂ ਘਟਾਂ ਦੇ ਵਿੱਚ, ਹਰ ਜੀਵ ਦੇ ਸਰੀਰ ਅੰਦਰ ਅਤੇ ਹਰ ਜੀਵ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਸਮਾ ਰਿਹਾ ਹੈ।
ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਹੈ, ਸਤਿਗੁਰ ਬੂਝ ਬੁਝਾਈ।
ਲਓ, ਹਜ਼ੂਰ ਕਹਿੰਦੇ ਨੇ ਸਤਿਗੁਰੂ ਨੇ ਸਾਨੂੰ ਬੂਝ ਇਹ ਸਿੱਖਿਆ ਸਮਝਾ ਦਿੱਤੀ ਹੈ, ਪ੍ਰੇਮ ਪ੍ਰੀਤ, ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰੋ, ਮਨ ਦਾ ਪ੍ਰੇਮ ਕਰੋ, ਅਤੇ ਪ੍ਰੀਤ ਅਤੇ ਨਾਲ ਪਾਈ ਬਾਣੀ ਦੁਆਰਾ ਵੀ ਪ੍ਰੀਤ ਕਰੋ, ਮਨ ਨਾਲ ਵੀ ਪ੍ਰੇਮ ਕਰੋ ਅਤੇ ਬਾਣੀ ਨਾਲ ਵੀ ਪ੍ਰੀਤ ਕਰੋ, ਅਤੇ ਨਾਲ ਪਾਏ ਭਗਤੀ ਪ੍ਰੇਮਾ ਭਗਤੀ ਵੀ ਕਰੋ, ਅਤੇ ਇਸ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਇਸੇ ਲਈ ਸਤਿਗੁਰੂ ਨੇ ਸਾਨੂੰ ਸਿੱਖਿਆ ਬੁਝਾਈ ਹੈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈ ਹੈ, ਵੀ ਤੁਸੀਂ ਉਸ ਵਾਹਿਗੁਰੂ ਦੇ ਨਾਲ ਮਨ ਦਾ ਵੀ ਪ੍ਰੇਮ ਕਰੋ, ਬਾਣੀ ਦੇ ਨਾਲ ਵੀ ਪ੍ਰੀਤ ਕਰੋ, ਅਤੇ ਨਾਲ ਸਰੀਰ ਦੇ ਨਾਲ ਵੀ ਪ੍ਰੇਮ ਕਰੋ। ਭਾਵ ਮਨ, ਬਾਣੀ, ਸਰੀਰ ਤਿੰਨ ਨੇ ਨਾ ਚੀਜ਼ਾਂ, ਤੁਸੀਂ ਮਨ, ਬਾਣੀ, ਸਰੀਰ ਕਰਕੇ ਵਾਹਿਗੁਰੂ ਦੇ ਨਾਲ ਪ੍ਰੇਮ ਕਰੋ ਅਤੇ ਨਾਲ ਭਗਤੀ ਵੀ ਕਰੋ, ਫਿਰ ਉਹ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਇਹ ਗੱਲ ਸਾਨੂੰ ਸਤਿਗੁਰੂ ਨੇ ਸਮਝਾਈ ਹੈ।
ਸਦਾ ਆਨੰਦ ਰਹੇ ਦਿਨ ਰਾਤੀ, ਅਨਦਿਨ ਰਹੇ ਲਿਵ ਲਾਈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਦਾ ਆਨੰਦ ਰਹੇ ਦਿਨ ਰਾਤੀ, ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਸਦਾ ਆਨੰਦ ਰਹੇ ਦਿਨ ਰਾਤੀ, ਇਹ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੀ ਹੈ। ਕਿਉਂ? ਅਨਦਿਨ ਰਹੇ ਲਿਵ ਲਾਈ, ਹੁਣ ਇਹ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪਣੀ ਲਿਵ ਲਾਈ ਰੱਖਦੀ ਹੈ, ਹੁਣ ਇਹਦੀ ਚਿੱਤ ਬਿਰਤੀ ਅੱਠੇ ਪਹਿਰ ਵਾਹਿਗੁਰੂ ਦੇ ਵਿੱਚ ਲੀਨ ਰਹਿੰਦੀ ਹੈ। ਅੱਠੇ ਪਹਿਰ ਇਕਤਾ ਲਿਵੈ ਮਨੇਨ ਹੁਕਮਾ ਪਾਰ, ਉਸੇ ਨੂੰ ਸਤਿਗੁਰੂ ਨੇ ਲਿਵ ਦਾ ਨਾਮ ਦਿੱਤਾ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਹਜ਼ੂਰ ਕਹਿੰਦੇ ਨੇ ਜੀਵ ਰੂਪ ਇਸਤਰੀ ਰਾਤ ਦਿਨ ਵਾਹਿਗੁਰੂ ਦੇ ਵਿੱਚ ਲਿਵ ਲਾਈ ਰੱਖਦੀ ਹੈ, ਇਸੇ ਲਈ ਹੁਣ ਦਿਨ ਰਾਤ ਹਮੇਸ਼ਾ ਆਨੰਦ ਵਿੱਚ ਹੀ ਰਹਿੰਦੀ ਹੈ।
ਨਾਨਕ ਸਹਿਜੇ ਹਰ ਵਰ ਪਾਇਆ, ਸਾ ਧਨ ਨੌ ਨਿਧ ਪਾਈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਹਿਜੇ ਦਾ ਅਰਥ ਹੈ ਸ਼ਾਂਤ ਅਵਸਥਾ ਦੁਆਰਾ, ਅਥਵਾ ਸਹਿਜੇ ਦਾ ਅਰਥ ਹੈ ਮਨ ਦੇ ਟਿਕਾਓ ਅਤੇ ਇਕਾਗਰਤਾ ਦੁਆਰਾ, ਅਥਵਾ ਨਾਨਕ ਸਹਿਜੇ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰਕੇ। ਹਰ ਵਾਰ ਪਾਇਆ ਉਸਨੇ ਪਤੀ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ ਹੈ। ਸਾ ਤਨ ਨੌ ਨਿਧ ਪਾਈ, ਮਾਨੋ ਉਸ ਜੀਵ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਨੂੰ ਕੀ ਪ੍ਰਾਪਤ ਕਰ ਲਿਆ, ਉਸਨੇ ਤਾਂ ਮਾਨੋ ਨੌਨਿਧੀਆਂ ਹੀ ਪ੍ਰਾਪਤ ਕਰ ਲਈਆਂ। ਭਾਵ ਨੌਨਿਧੀਆਂ ਦੇ ਅੰਦਰ ਸਾਰੇ ਦੁਨੀਆਂ ਦੇ ਸੁੱਖ ਅਤੇ ਦੁਨੀਆਂ ਦੇ ਪਦਾਰਥ ਆ ਜਾਂਦੇ ਨੇ, ਜਦੋਂ ਉਹਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ, ਮਾਨੋ ਸਾਰੇ ਦੁਨੀਆਂ ਦੇ ਸੁੱਖ ਅਤੇ ਸਾਰੇ ਦੁਨੀਆਂ ਦੇ ਪਦਾਰਥ, ਸਾਰੇ ਦੁਨੀਆਂ ਦੇ ਖਜ਼ਾਨੇ ਉਸਨੂੰ ਮਿਲ ਗਏ ਨੇ। ਸਾਹਿਬ ਸਤਿਗੁਰੂ ਧੰਨ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ ਅਤੇ ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਦਾ ਆਨੰਦ ਰਹੇ ਦਿਨ ਰਾਤੀ, ਆਨੰਦਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਾਰ ਪਾਇਆ, ਸਾ ਧਨ ਨੌ ਨਿਧ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।